ਤਾਂ ਉਸ ਵੇਲੇ ਬਾਬਾ ਫਰੀਦ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਬਾਬਾ ਫਰੀਦ ਜੀ ਕਹਿੰਦੇ ਨੇ ਸ਼ੱਕਰ ਖੰਡ ਨਿਵਾਤ ਮਿਸ਼ਰੀ ਨੂੰ ਕਹਿੰਦੇ ਨੇ ਤੇ ਗੁੜ ਅਤੇ ਸ਼ਹਿਦ ਦੁੱਧ ਸਾਰੀਆਂ ਚੀਜ਼ਾਂ ਮਿੱਠੀਆਂ ਨੇ ਪਰ ਇਹ ਵਾਹਿਗੁਰੂ ਦੇ ਨਾਮ ਦੇ ਰਸਤੇ ਬਰਾਬਰ ਨਹੀਂ ਹੋ ਸਕਦੀਆਂ। ਇਸੇ ਲਈ ਸਤਿਗੁਰੂ ਕਹਿੰਦੇ ਨੇ ਕਿ ਐ ਰਸਨਾ ਜਦੋਂ ਤੂੰ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਚੱਖ ਲਿਆ ਨਾ ਤੂੰ ਹੈਰਾਨ ਹੋ ਜਾਵੇਂਗੀ, ਉਸ ਰਸ ਵਰਗਾ ਹੋਰ ਕੋਈ ਰਸ ਨਹੀਂ ਹੈ।
ਅੰਮ੍ਰਿਤ ਰਸਨਾ ਪੀਓ ਪਿਆਰੀ ਇਹ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਓ ਹੇ ਜਿਹਵੇ ਤੂੰ ਰਾਮ ਗੁਣ ਗਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਸਨਾ ਨੂੰ ਕਹਿੰਦੇ ਨੇ ਕਿ ਐ ਪਿਆਰੀ ਰਸਨਾ ਤੂੰ ਨਾਮ ਦਾ ਅੰਮ੍ਰਿਤ ਰਸ ਪੀ ਤੇ ਇਸ ਰਸਤੇ ਵਿੱਚ ਜਦੋਂ ਰੰਗੀ ਗਈ ਫਿਰ ਤੈਨੂੰ ਪੂਰਨ ਤ੍ਰਿਪਤੀ ਹਾਸਲ ਹੋ ਜਾਵੇਗੀ, ਤੇਰੀਆਂ ਸਾਰੀਆਂ ਭੁੱਖਾਂ ਲੈ ਜਾਣਗੀਆਂ। ਹੁਣ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਰਸਨਾ ਨੂੰ ਹੋਰ ਵੀ ਉਪਦੇਸ਼ ਦਿੰਦੇ ਹਨ। ਹੇ ਜਿਹਵੇ ਤੂੰ ਰਾਮ ਗੁਣ ਗਾਓ, ਜਿਹਵੇ ਵੀ ਰਸਨਾ ਨੂੰ ਸੰਬੋਧਨ ਲਈ ਸ਼ਬਦ ਵਰਤਿਆ ਹੈ ਕਿ ਐ ਜਿਹਵੇ ਕਿ ਐ ਰਸਨਾ ਐ ਜ਼ੁਬਾਨ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾ। ਕਿਉਂਕਿ ਸਾਡੀ ਜਿਹੜੀ ਰਸਨਾ ਹੈ ਜਿੱਥੇ ਰਸ ਨੂੰ ਗ੍ਰਹਿਣ ਕਰਦੀ ਹੈ ਉੱਥੇ ਰਸਨਾ ਬੋਲਣ ਦਾ ਵੀ ਕੰਮ ਕਰਦੀ, ਰਸਨਾ ਤੋਂ ਬਿਨਾਂ ਬੋਲਿਆ ਵੀ ਨਹੀਂ ਜਾਂਦਾ। ਇਸੇ ਲਈ ਪਹਿਲਾਂ ਸਤਿਗੁਰੂ ਨੇ ਰਸਨਾ ਨੂੰ ਇਹ ਆਖਿਆ ਤੂੰ ਨਾਮ ਦਾ ਰਸ ਚੱਖ ਅਤੇ ਹੁਣ ਕਹਿੰਦੇ ਨੇ ਕਿ ਐ ਜਿਵੇਂ ਤੂੰ ਵਾਹਿਗੁਰੂ ਦੇ ਗੁਣ ਵੀ ਗਾ, ਭਾਵ ਗੁਰਬਾਣੀ ਦਾ ਕੀਰਤਨ ਵੀ ਕਰਿਆ ਕਰ।
ਨਿਮਖ ਨਿਮਖ ਹਰ 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 ਧਿਆਵ
ਤੇ ਨਿਮਖ ਨਿਮਖ ਕਾਲ ਇੱਕ ਇੱਕ ਅੱਖ ਦੇ ਫੋਰੇ ਅੰਦਰ ਵਾਹਿਗੁਰੂ 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 ਦਾ ਸਿਮਰਨ ਵੀ ਕਰਿਆ ਕਰ।
ਮਾਨ ਨਾ ਸੁਣੀਐ ਕਤਹੂੰ ਜਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਐ ਜ਼ੁਬਾਨ ਐ ਜਿਵੇਂ ਆਨ ਨਾ ਸੁਣੀਐ, ਤੈਨੂੰ ਹੋਰ ਕੋਈ ਗੱਲ ਨਹੀਂ ਸੁਣਨੀ ਚਾਹੀਦੀ। ਦੁਨੀਆਂ ਵਿੱਚ ਬਥੇਰੀਆਂ ਗੱਲਾਂ ਲੋਕ ਕਰਦੇ ਨੇ ਪਰ ਤੈਨੂੰ ਹੋਰ ਕੋਈ ਗੱਲ ਨਹੀਂ ਸੁਣਨੀ ਚਾਹੀਦੀ ਤੇ ਕਤੋਂ ਜਾਈਏ ਨਾ ਹੀ ਤੈਨੂੰ ਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਪਾਸੇ ਜਾਣਾ ਚਾਹੀਦਾ ਹੈ। ਇਹਦਾ ਮਤਲਬ ਇਹ ਹੈ ਦੁਨੀਆਂ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ ਔਰ ਉਹ ਕਹਿੰਦੇ ਨੇ ਆਓ ਸਾਡੇ ਕੋਲ, ਅਸੀਂ ਤੁਹਾਨੂੰ ਮੁਕਤ ਕਰ ਸਕਦੇ ਹਾਂ, ਅਸੀਂ ਤੁਹਾਨੂੰ ਨਾਮ ਦੇ ਸਕਦੇ ਹਾਂ, ਤੁਹਾਨੂੰ ਰਸ ਆਵੇਗਾ, ਤੁਹਾਨੂੰ ਪ੍ਰਕਾਸ਼ ਦਿਖਾਈ ਦੇਵੇਗਾ। ਲੋਕ ਬੜੀਆਂ ਗੱਲਾਂ ਕਰਦੇ ਨੇ ਪਰ ਸਤਿਗੁਰੂ ਕਹਿੰਦੇ ਨੇ ਕਿ ਐ ਰਸਨਾ ਤੂੰ ਬਸ ਵਾਹਿਗੁਰੂ ਦੇ ਗੁਣ ਗਾ ਤੇ ਪ੍ਰਭੂ ਦਾ ਸਿਮਰਨ ਕਰ, ਨਾ ਕਿਸੇ ਦੀ ਹੋਰ ਗੱਲ ਸੁਣ ਤੇ ਨਾ ਹੀ ਤੂੰ ਵਾਹਿਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਪਾਸੇ ਜਾ, ਬਸ ਇੱਕ ਪਾਸੇ ਹਮੇਸ਼ਾ ਲਈ ਲੱਗੀ ਰਹਿ।
ਸਾਧ ਸੰਗਤ ਵੱਡ ਭਾਗੀ ਪਾਈ ਹੈ,
ਕਿਉਂਕਿ ਸਾਧ ਸੰਗਤ ਜਿਹੜੀ ਗੁਰੂ ਦੀ ਸੰਗਤ ਹੈ ਵੱਡਿਆਂ ਭਾਗਾਂ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ।
ਆਠ ਪਹਿਰ ਜਿਹਵੇ ਆਰਾਧ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਐ ਜਿਹਵੇ ਐ ਰਸਨਾ ਤੂੰ ਅੱਠੇ ਪਹਿਰੀ ਵਾਹਿਗੁਰੂ ਦਾ ਸਿਮਰਨ ਕਰ।
ਪਾਰ ਬ੍ਰਹਮ ਠਾਕੁਰ ਆਗਾਦ
ਉਹ ਅਕਾਲ ਪੁਰਖ ਵਾਹਿਗੁਰੂ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ ਤੇ ਠਾਕੁਰ ਸਭ ਦੁਨੀਆਂ ਦਾ ਮਾਲਕ ਤੇ ਆਗਾਦ ਸਮੁੰਦਰ ਦੇ ਨਾਲੋਂ ਵੀ ਡੂੰਘਾ ਹੈ।
ਇਹਾ ਉਹਾ ਸਦਾ ਸੁਹੇਲੀ
ਤੇ ਜਦੋਂ ਤੂੰ ਵਾਹਿਗੁਰੂ ਦਾ ਜਸ ਕਰੇਗੀ ਇਹਾ ਉਹਾ ਇਹ ਪੜਨਾਵੀ ਸ਼ਬਦ ਨੇ, ਇਸ ਸੰਸਾਰ ਦੇ ਵਿੱਚ ਵੀ ਤੇ ਉਹਾ ਪ੍ਰਲੋਕ ਦੇ ਵਿੱਚ ਵੀ ਹਮੇਸ਼ਾ ਲਈ ਸੁਹੇਲੀ ਸੁਖੀ ਹੋ ਜਾਵੇਗੀ।
ਹਰ ਗੁਣ ਗਾਵਤ ਰਸਨ ਅਮੋਲੀ
ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਿਆਂ ਹੋਇਆਂ ਸਾਡੀ ਰਸਨਾ ਵੀ ਅਮੋਲਕ ਬਣ ਜਾਂਦੀ ਹੈ।
ਬਨਸਪਤ ਮੌਲੀ ਫਲ ਫੁੱਲ ਪੇਡੇ
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿੰਨੀ ਬਨਸਪਤੀ ਪ੍ਰਫੁੱਲਤ ਹੋ ਰਹੀ ਹੈ ਤੇ ਜਿੰਨੇ ਬਿਰਸ਼ ਨੇ ਤੇ ਉਹਨਾਂ ਨੂੰ ਫਲ ਫੁੱਲ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਨੇ ਹੀ ਰਸ ਭਰਿਆ ਹੋਇਆ ਹੈ।
ਇਹ ਰਸ ਰਾਤੀ ਬਹੁਰ ਨਾ ਛੋੜੇ
ਤੇ ਜਦੋਂ ਤੈਨੂੰ ਨਾਮ ਦਾ ਰਸ ਆ ਗਿਆ, ਸਿਮਰਨ ਦਾ ਰਸ ਆ ਗਿਆ ਤੇ ਜਿਸ ਰਸਤੇ ਨਾਲ ਸਾਰੀ ਬਨਸਪਤੀ ਵੀ ਪ੍ਰਫੁੱਲਤ ਹੋ ਰਹੀ ਹੈ, ਜਦੋਂ ਉਹ ਨਾਮ ਦਾ ਰਸ ਤੈਨੂੰ ਪ੍ਰਾਪਤ ਹੋ ਗਿਆ ਬਹੁਰ ਨਾ ਛੋੜੇ, ਫਿਰ ਤੂੰ ਉਸ ਨੂੰ ਛੱਡ ਵੀ ਨਹੀਂ ਸਕੇਂਗੀ। ਕਿਉਂਕਿ ਜਦੋਂ ਨਾਮ ਦਾ ਰਸ ਕਿਸੇ ਨੂੰ ਆ ਜਾਂਦਾ ਹੈ ਨਾ ਉਹ ਰਸ ਇੰਨਾ ਮਿੱਠਾ ਹੈ ਜਿਵੇਂ ਮੱਖੀ ਸ਼ਹਿਦ ਨੂੰ ਨਹੀਂ ਛੱਡ ਸਕਦੀ, ਇਸੇ ਤਰ੍ਹਾਂ ਸਾਡਾ ਮਨ ਫਿਰ ਉਸਨੂੰ ਕਦੀ ਵੀ ਛੱਡ ਨਹੀਂ ਸਕਦਾ।
ਮਾਨ ਨਾ ਰਸ ਕਸ ਲਵੈ ਨਾ ਲਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਹੋਰ ਦੁਨੀਆਂ ਦੇ ਰਸ ਕਸ ਨੇ ਉਹ ਇਸ ਨਾਮ ਰਸ ਦੇ ਬਰਾਬਰ ਕਦੇ ਵੀ ਨਹੀਂ ਲਾਏ ਜਾ ਸਕਦੇ। ਆਨਨਾ ਰਸ ਕਸ, ਹੋਰ ਜਿੰਨੇ ਰਸ ਕਸ ਨੇ ਉਹ ਇਸ ਦੇ ਬਰਾਬਰ ਨਹੀਂ ਹੋ ਸਕਦੇ ਤੇ ਨਾ ਹੀ ਇਹਨਾਂ ਦੇ ਬਰਾਬਰ ਕਿਸੇ ਨੂੰ ਲਾਇਆ ਜਾ ਸਕਦਾ ਹੈ।
ਕਹੋ ਨਾਨਕ ਗੁਰ ਪਏ ਹੈ ਸਹਾਇ।
ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡੇ ਤਾਂ ਗੁਰੂ ਸਹਾਈ ਹੋਏ ਨੇ, ਉਹਨਾਂ ਦੀ ਕਿਰਪਾ ਦੁਆਰਾ ਸਾਨੂੰ ਇਹ ਨਾਮ ਦਾ ਸਿਮਰਨ ਦਾ ਰਸ ਪ੍ਰਾਪਤ ਹੋਇਆ ਹੈ।
ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਮਨ ਮੰਦਰ ਤਨ ਸਾਜੀ ਬਾਰ।
ਲੋ ਹੁਣ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਜੀਵ ਨੂੰ ਸੱਚੇ ਸੁੱਚੇ ਵਣਜ ਕਰਨ ਦਾ ਉਪਦੇਸ਼ ਦਿੰਦੇ ਹਨ। ਉਹ ਸੱਚਾ ਸੁੱਚਾ ਵਣਜ ਕਿਹੜਾ ਹੈ? ਉਹ ਹੈ ਨਾਮ ਦਾ ਵਣਜ। ਨਾਮ ਰਤਨ ਕੋ ਬਿਵਹਾਰੀ, ਅੰਮ੍ਰਿਤ ਭੋਜਨ ਕਰੇ ਆਹਾਰੀ, ਰਹਾਉ। ਇਹ ਹਨ ਸਿਧਾਂਤ ਰੂਪ ਪੰਕਤੀਆਂ। ਹਜ਼ੂਰ ਕਹਿੰਦੇ ਨੇ, ਨਾਮ ਇੱਕ ਬੜਾ ਹੀ ਅਮੋਲਕ ਰਤਨ ਹੈ। ਕੋ ਬਿਵਹਾਰੀ, ਇਸ ਨਾਮ ਦੇ ਰਤਨ ਦਾ ਵਪਾਰ ਕਰਨ ਵਾਲਾ ਵਪਾਰੀ ਵੀ ਕੋਈ ਵਿਰਲਾ ਹੈ। ਅੰਮ੍ਰਿਤ ਭੋਜਨ ਕਰੇ ਆਹਾਰੀ, ਅਤੇ ਜਿਸਨੂੰ ਨਾਮ ਰੂਪੀ ਰਤਨ ਪ੍ਰਾਪਤ ਹੋ ਜਾਵੇ ਅਤੇ ਫਿਰ ਉਹ ਅੰਮ੍ਰਿਤ ਰੂਪ ਭੋਜਨ ਨੂੰ ਕਰੇ ਆਹਾਰੀ, ਆਪਣੀ ਰੂਹ ਦੀ ਖੁਰਾਕ ਬਣਾ ਲੈਂਦਾ। ਅੰਮ੍ਰਿਤ ਭੋਜਨ ਕੀ ਹੈ? ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ, ਹਰ ਵੇਲੇ ਅੰਮ੍ਰਿਤ ਰੂਪ ਬਾਣੀ ਨੂੰ ਉਚਾਰਨ ਕਰਨਾ, ਅੰਮ੍ਰਿਤ ਬਾਣੀ ਅਮਿਉ ਰਸ ਅੰਮ੍ਰਿਤ ਹਰਕਾ ਨਾਉ, ਇਹ ਅੰਮ੍ਰਿਤ ਭੋਜਨ ਹੈ, ਇਹ ਆਤਮਕ ਭੋਜਨ ਹੈ। ਹਜ਼ੂਰ ਫਰਮਾਉਂਦੇ ਹਨ, ਨਾਮ ਰਤਨ ਕੋ ਬਿਵਹਾਰੀ, ਨਾਮ ਰੂਪੀ ਰਤਨ ਦਾ ਕੋਈ ਵਿਰਲਾ ਹੀ ਵਪਾਰੀ ਹੈ, ਅਤੇ ਜਿਹੜਾ ਵਪਾਰੀ ਬਣ ਜਾਵੇ ਉਹ ਜਿਹੜਾ ਨਾਮ ਦਾ ਅੰਮ੍ਰਿਤ ਭੋਜਨ ਹੈ ਉਹਨੂੰ ਆਪਣੀ ਰੂਹ ਦੀ ਆਹਾਰੀ ਦਾ ਅਰਥ ਹੈ ਖੁਰਾਕ ਬਣਾ ਲੈਂਦਾ ਹੈ। ਉਹ ਹਰ ਵੇਲੇ ਨਾਮ ਦੇ ਰੰਗ ਦੇ ਵਿੱਚ ਹੀ ਅਤੇ ਨਾਮ ਦੇ ਅੰਮ੍ਰਿਤ ਭੋਜਨ ਦੇ ਵਿੱਚ ਹੀ ਹਮੇਸ਼ਾ ਲਈ ਲੱਗਿਆ ਰਹਿੰਦਾ ਹੈ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਸ ਨਾਮ ਰਤਨ ਦੀ ਗੱਲ ਤੁਸੀਂ ਕਰਦੇ ਹੋ ਅਤੇ ਸਾਨੂੰ ਕਿਰਪਾ ਕਰਕੇ ਉਹ ਦੱਸੋ ਹੈ ਕਿੱਥੇ? ਕਿਉਂਕਿ ਜਿਹੜਾ ਨਾਮ ਹੈ ਨਾ, ਇੱਕ ਤਾਂ ਉਹ ਨਾਮ ਹੈ ਜਿਹੜਾ ਸਾਨੂੰ ਬਾਹਰ ਗੁਰੂ ਦੇ ਪਾਸੋਂ ਮਿਲਦਾ, ਅਤੇ ਦੂਜਾ ਨਾਮ ਉਹ ਹੈ ਜਿਹੜਾ ਅੰਦਰੋਂ ਪ੍ਰਗਟ ਹੁੰਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੰਦਰਲੇ ਨਾਮ ਨੂੰ ਰਤਨ ਆਖਦੇ ਨੇ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦੇ ਬਾਰੇ ਸਮਝਾਉਣ ਲੱਗੇ ਨੇ, ਮਨ ਮੰਦਰ ਤਨ ਸਾਜੀ ਬਾਰ। ਮਨ ਇੱਕ ਮੰਦਰ ਘਰ ਹੈ ਅਤੇ ਇਹਦੇ ਆਲੇ ਦੁਆਲੇ ਇੱਕ ਵਾੜ ਕੀਤੀ ਹੋਈ ਹੈ, ਇੱਕ ਦੀਵਾਰ ਕੀਤੀ ਹੋਈ ਹੈ, ਇੱਕ ਫਸੀਲ ਕੀਤੀ ਹੋਈ, ਉਹ ਕੀ ਹੈ? ਉਹ ਸਰੀਰ ਹੈ। ਸਰੀਰ ਇੱਕ ਵਾੜ ਹੈ, ਆ ਜਿਵੇਂ ਕੋਈ ਫੈਂਸ ਦੀ ਵਾੜ ਆਪਾਂ ਕਰਦੇ ਨੇ ਓਹਲਾ ਕਰਨ ਵਾਸਤੇ। ਮਨ ਮੰਦਰ ਹੈ, ਮਨ ਅਸਲੀ ਘਰ ਹੈ, ਅਤੇ ਔਰ ਇਹਦੇ ਆਲੇ ਦੁਆਲੇ ਸਰੀਰ ਨੂੰ ਵਾੜ ਵਾਂਗੂ ਵਾਹਿਗੁਰੂ ਨੇ ਬਣਾ ਦਿੱਤਾ।
ਇਸ ਹੀ ਮਦੇ ਬਸਤ ਅਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਇਸ ਤਨ ਦੇ ਵਿੱਚ ਜੋ ਮਨ ਹੈ ਉਸ ਮਨ ਦੇ ਅੰਦਰ ਹੀ ਇਹ ਜਿਹੜੀ ਨਾਮ ਰੂਪੀ ਅਪਾਰ ਦਾ ਅਰਥ ਹੈ, ਬਹੁਤ ਹੀ ਅਮੋਲਕ ਵਸੂ ਇਹਦੇ ਵਿੱਚ ਹੀ ਵਸ ਰਹੀ ਹੈ। ਕਿਉਂਕਿ ਸਤਿਗੁਰੂ ਦੇ ਬਚਨ ਨੇ, ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਜਿਹੜਾ ਅਸਲੀ ਨਾਮ ਹੈ ਨਾ, ਉਹ ਸਾਡੇ ਅੰਦਰ ਹੀ ਵਸ ਰਿਹਾ ਹੈ, ਪਰ ਜਦੋਂ ਗੁਰੂ ਦਾ ਬਖਸ਼ਿਆ ਨਾਮ ਜਪਦਿਆਂ ਅੰਦਰ ਚਲਿਆ ਜਾਵੇ ਤੇ ਫਿਰ ਉਹ ਨਾਮ ਅੰਦਰੋਂ ਪ੍ਰਗਟ ਹੋ ਜਾਂਦਾ ਹੈ।
ਇਸ ਹੀ ਭੀਤਰ ਸੁਨੀਅਤ ਸਾਹ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸੇ ਪਾਈ ਇਹ ਸਰੀਰ ਰੂਪੀ ਘਰ ਦੇ ਅੰਦਰ ਜੋ ਇਸ ਨਾਮ ਰੂਪੀ ਰਤਨ ਦਾ ਸ਼ਾਹ ਮਾਲਕ ਅਕਾਲ ਪੁਰਖ ਉਹ ਵੀ ਇਹਦੇ ਵਿੱਚ ਹੀ ਵਸ ਰਿਹਾ ਸੁਣੀਂਦਾ ਹੈ।
ਕਵਨ ਵਪਾਰੀ ਜਾ ਕਾ ਊਹਾ ਵਿਸਾਹ।
ਸਤਿਗੁਰੂ ਕਹਿੰਦੇ ਨੇ, ਉਹ ਕਿਹੜਾ ਵਪਾਰੀ ਹੈ? ਉਹ ਗੁਰਮੁਖ ਵਪਾਰੀ ਹੈ ਜਿਸਦਾ ਉੱਥੇ ਵਸਾਹੋ ਭਰੋਸਾ ਬਣਿਆ ਹੋਇਆ ਹੈ।
ਨਾਮ ਰਤਨ ਕੋ ਬਿਵਹਾਰੀ, ਅੰਮ੍ਰਿਤ ਭੋਜਨ ਕਰੇ ਆਹਾਰੀ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਨਾਮ ਰੂਪੀ ਰਤਨ ਦਾ ਕੋਈ ਵਿਰਲਾ ਹੀ ਵਪਾਰੀ ਹੈ, ਜਿਵੇਂ ਹੋਰ ਤੇ ਜਿਹੜੀਆਂ ਸਾਡੇ ਰੋਜ਼ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਨੇ ਉਹ ਤੇ ਅਸੀਂ ਹਰ ਰੋਜ਼ ਹੀ ਖਰੀਦਦੇ ਰਹਿੰਦੇ ਹਾਂ, ਪਰ ਰਤਨਾਂ ਦਾ ਵਪਾਰੀ, ਹੀਰਿਆਂ ਦਾ ਵਪਾਰੀ ਕੋਈ ਵਿਰਲਾ ਹੀ ਹੁੰਦਾ ਹੈ। ਹਜ਼ੂਰ ਕਹਿੰਦੇ ਨੇ, ਨਾਮ ਰੂਪੀ ਰਤਨ ਦਾ ਵੀ ਵਪਾਰੀ ਕੋਈ ਵਿਰਲਾ ਹੈ, ਤੇ ਜਿਹੜਾ ਨਾਮ ਦਾ ਵਪਾਰੀ ਹੈ ਅੰਮ੍ਰਿਤ ਭੋਜਨ ਕਰੇ ਆਹਾਰੀ, ਉਹ ਅੰਮ੍ਰਿਤ ਰੂਪ ਭੋਜਨ ਦਾ ਹੀ ਆਹਾਰ ਕਰਦਾ ਹੈ। ਇਹਦਾ ਮਤਲਬ ਉਹ ਨਾਮ ਬਾਣੀ ਦੀ ਸਿਮਰਨ ਦੀ ਜਿਹੜੀ ਰੂਹਾਨੀ ਖੁਰਾਕ ਹੈ ਉਹਨੂੰ ਪ੍ਰਾਪਤ ਕਰਦਾ ਹੈ, ਜਿਹੜੇ ਹੋਰ ਦੁਨੀਆਂ ਦੇ ਰਸ ਕਸ ਨੇ ਉਹ ਉਸ ਨੂੰ ਆਪਣੇ ਵੱਲ ਖਿੱਚ ਨਹੀਂ ਸਕਦੇ।
ਮਨ ਤਨ ਅਰਪੀ ਸੇਵ ਕਰੀਜੈ।
ਲਓ ਹੁਣ ਵਿਸ਼ਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਇਸ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਿਵੇਂ ਕੀਤਾ ਜਾਵੇ। ਹਜ਼ੂਰ ਕਹਿੰਦੇ ਨੇ ਮਨ ਤਨ ਅਰਪੀ ਸੇਵ ਕਰੀਜੈ, ਬਈ ਸਤਿਗੁਰੂ ਨੇ ਜੋ ਨਾਮ ਰੂਪੀ ਰਤਨ ਦੀ ਦਾਤ ਸਾਨੂੰ ਬਖਸ਼ਿਸ਼ ਕਰ ਸਕਦੇ ਨੇ, ਇਸ ਲਈ ਗੁਰੂ ਦੇ ਕੋਲ ਜਾ ਕੇ ਆਪਣਾ ਮਨ ਵੀ ਅਤੇ ਆਪਣਾ ਤਨ ਵੀ ਭੇਟ ਕਰ ਦਿਓ ਅਤੇ ਗੁਰੂ ਦੀ ਐਨ ਸੱਚੇ ਸੁੱਚੇ ਮਨ ਦੇ ਨਾਲ ਸ਼ੁੱਧ ਭਾਵਨਾ ਦੇ ਨਾਲ ਨਿਰਮਾਣ ਅਤੇ ਨਿਸਕਾਮ ਹੋ ਕੇ ਸੇਵਾ ਕਰਨੀ ਚਾਹੀਦੀ ਹੈ।
ਕਵਨ ਸੋ ਜੁਗਤ ਜਿਤ ਕਰ ਭੀਜੈ।
ਉਹ ਕਿਹੜੀ ਜੁਗਤੀ ਹੈ ਜਿਸ ਕਰਕੇ ਭਾਈ ਸਤਿਗੁਰੂ ਦਾ ਮਨ ਸਾਡੇ ਤੇ ਭਿੱਜ ਸਕਦਾ ਹੈ, ਸਤਿਗੁਰੂ ਦਾ ਮਨ ਸਾਡੇ ਤੇ ਪਸੀਸ ਸਕਦਾ ਹੈ।
ਭਾਈ ਲਗੋ ਤਜ ਮੇਰਾ ਤੇਰਾ।
ਲੋ ਸਤਿਗੁਰੂ ਕਹਿੰਦੇ ਨੇ ਭਾਈ ਤੁਸੀਂ ਮਨ ਤਨ ਗੁਰੂ ਨੂੰ ਭੇਟ ਕਰਕੇ ਫਿਰ ਗੁਰੂ ਦੀ ਸੇਵਾ ਕਰੋ, ਇਹਦੇ ਨਾਲ ਗੁਰੂ ਦਾ ਮਨ ਤੁਹਾਡੇ ਤੇ ਪਸੀਸ ਜਾਵੇਗਾ। ਤੇ ਇਸ ਦੇ ਨਾਲ ਹੀ ਸਤਿਗੁਰੂ ਕਹਿੰਦੇ ਨੇ ਪਾਏ ਲੱਗੋ ਤਜ ਮੇਰਾ ਤੇਰਾ, ਮੇਰ ਤੇਰ ਨੂੰ ਛੱਡ ਕੇ ਤੇ ਤੁਸੀਂ ਪਾਈ ਜਾ ਕੇ ਸਤਿਗੁਰੂ ਦੇ ਚਰਨੀ ਲੱਗ ਜਾਓ ਤੇ ਫਿਰ ਗੁਰੂ ਦੀ ਕਿਰਪਾ ਹੋ ਜਾਵੇਗੀ।
ਕਵਨ ਸੋ ਜਨ ਜੋ ਸੌਦਾ ਜੋਰ ਹੈ।
ਉਹ ਕਿਹੜਾ ਜਨ ਗੁਰਮੁਖ ਪਿਆਰਾ ਹੈ, ਉਹ ਕਿਹੜਾ ਵਿਚੋਲਾ ਹੈ ਜੋ ਇਸ ਸੌਦੇ ਨੂੰ ਜੋੜ ਸਕਦਾ ਹੈ, ਭਾਵ ਉਹ ਸਤਿਗੁਰੂ ਹੀ ਦਰਗਾਹੀ ਵਿਚੋਲੇ ਨੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਨਾਮ ਰੂਪੀ ਰਤਨ ਦਾ ਸੌਦਾ ਸਿਰੇ ਚੜ ਸਕਦਾ ਹੈ।
ਮਹਿਲ ਸਾਹ ਕਾ ਕਿਨ ਵਿਧ ਪਾਵੈ।
ਤੇ ਜਿੱਥੇ ਨਾਮ ਰੂਪੀ ਰਤਨ ਸਾਡੇ ਅੰਦਰ ਹੈ ਉੱਥੇ ਵਾਹਿਗੁਰੂ ਪਰਮੇਸ਼ਰ ਵੀ ਸਾਡੇ ਅੰਦਰ ਹੀ ਬੈਠਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਮਹਿਲ ਸ਼ਾਹ ਕਾ, ਜਿਹੜਾ ਉਹ ਸ਼ਾਹ ਪਾਤਸ਼ਾਹ ਅਕਾਲ ਪੁਰਖ ਦਾ ਮਹਿਲ ਸੱਚਖੰਡ ਹੈ ਉਹ ਵੀ ਸਾਡੇ ਅੰਦਰ ਹੈ। ਕਿਨ ਵਿਧ ਪਾਵੈ, ਜੀਵ ਕਿਸ ਤਰੀਕੇ ਨਾਲ ਉਸ ਨੂੰ ਪ੍ਰਾਪਤ ਕਰ ਸਕਦਾ ਹੈ।
ਕਵਨ ਸੋ ਵਿਧ ਜਿਤ ਭੀਤਰ ਬੁਲਾਵੈ।
ਉਹ ਕਿਹੜੀ ਵਿਧੀ ਤਰਕੀਬ ਹੈ, ਉਹ ਕਿਹੜੀ ਜੁਗਤੀ ਹੈ ਜਿਸ ਦੇ ਨਾਲ ਵਾਹਿਗੁਰੂ ਅੰਦਰ ਆਪਣੇ ਆਪ ਹੀ ਸਾਨੂੰ ਬੁਲਾ ਲਵੇ।
ਤੂੰ ਵੱਡ ਸਾਹ ਜਾ ਕੇ ਕੋਟ ਬਣ ਜਾ ਰਹੇ।
ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ, ਹੇ ਵਾਹਿਗੁਰੂ ਜੀ ਤੁਸੀਂ ਤਾਂ ਬਹੁਤ ਵੱਡੇ ਸ਼ਾਹ ਪਾਤਸ਼ਾਹ ਹੋ ਜਿਸ ਦੇ ਕਰੋੜਾਂ ਹੀ ਅੱਗੇ ਜੀਵਰੂ ਬਣਜਾਰੇ ਪੈਦਾ ਕੀਤੇ ਹੋਏ ਹਨ।
ਕਵਨ ਸੋ ਦਾਤਾ ਲੈ ਸੰਚਾਰ।
ਉਹ ਕਿਹੜਾ ਦਾਤਾ ਹੈ ਜਿਹੜਾ ਸਾਨੂੰ ਆਪਣੇ ਨਾਲ ਲੈ ਕੇ ਤੇ ਉਸ ਵਾਹਿਗੁਰੂ ਦੇ ਦਰ ਤੱਕ ਸੰਚਾਰੇ ਦਾ ਅਰਥ ਹੈ ਅਪੜਾ ਦੇਵੇ। ਉਹ ਭਾਈ ਦਾਤਾ ਸਤਿਗੁਰੂ ਹੈ ਜੋ ਸਾਡੀ ਬਾਂਹ ਫੜ ਕੇ ਵਾਹਿਗੁਰੂ ਪਰਮੇਸ਼ਰ ਦੇ ਘਰ ਤੱਕ ਲੈ ਜਾਂਦਾ ਹੈ।
ਖੋਜਤ ਖੋਜਤ ਨਿਜ ਘਰ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਆਖਿਰਕਾਰ ਖੋਜਦਿਆਂ ਖੋਜਦਿਆਂ ਅਸੀਂ ਆਪਣਾ ਘਰ ਲੱਭ ਲਿਆ ਹੈ।
ਅਮੋਲ ਰਤਨ ਸਾਚ ਦਿਖਲਾਇਆ।
ਉਸ ਘਰ ਦੇ ਵਿੱਚ ਇੱਕ ਬੜਾ ਹੀ ਅਮੋਲਕ ਰਤਨ ਸੀ, ਉਹ ਸੀ ਸੱਚਾ ਨਾਮ, ਉਹ ਵੀ ਸਤਿਗੁਰੂ ਨੇ ਕਿਰਪਾ ਕਰਕੇ ਦਿਖਾ ਦਿੱਤਾ ਹੈ।
ਕਿਰਪਾ ਜਬ ਮੇਲੇ ਸਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਸ਼ਾਹ ਵਾਹਿਗੁਰੂ ਨੇ ਕਿਰਪਾ ਕਰਕੇ ਇਸ ਜੀਵ ਰੂਪ ਵਣਜਾਰੇ ਆਪਣੇ ਨਾਲ ਮੇਲ ਲਏ ਤੇ ਫਿਰ ਉਹ ਸੱਚੇ ਨਾਮ ਦਾ ਰਤਨ ਪ੍ਰਾਪਤ ਹੋ ਗਿਆ।
ਕਹੋ ਨਾਨਕ ਗੁਰ ਕੈ ਵੇ ਸਾਹੇ।
ਇਹ ਸਾਰਾ ਕੁਝ ਕਿਵੇਂ ਹੋਇਆ ਹੈ? ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰ ਕੈ ਵੇ ਸਾਹੇ, ਇਹ ਗੁਰੂ ਦੇ ਭਰੋਸੇ ਕਰਕੇ ਹੀ, ਗੁਰੂ ਦੇ ਭਰੋਸੇ ਦੀ ਬਰਕਤ ਦੇ ਨਾਲ ਹੀ ਇਹ ਸਭ ਦਾਤਾਂ ਪ੍ਰਾਪਤ ਹੋਈਆਂ ਹਨ।
ਗੌੜੀ ਮਹੱਲਾ ਪੰਜਵਾਂ ਗੁਆਰੇਰੀ ਰਹਿਣ ਦਿਨ ਸੁਰ ਹੈ ਇੱਕ ਰੰਗਾ।
ਲਓ ਹੁਣ ਅੱਗੇ ਫਿਰ ਗੌੜੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਗੌੜੀ ਰਾਗ ਦੀ ਗੁਆਰੇਰੀ ਜਾਤੀ ਵਿੱਚ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਇਸ ਅਗਲੇ ਸ਼ਬਦ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਪੁੱਤਰ ਸੰਤ ਮਹਾਂਪੁਰਖ ਨੇ ਉਹਨਾਂ ਦੀ ਅਵਸਥਾ ਦਾ ਜ਼ਿਕਰ ਕੀਤਾ ਹੈ। ਹਰ ਸੰਘ ਰਾਤੇ ਮਨ ਤਨ ਹਰੇ ਗੁਰ ਪੂਰੇ ਕੀ ਸਰਣੀ ਪਰੇ। ਰਹਾ ਉਹ ਹਜ਼ੂਰ ਕਹਿੰਦੇ ਨੇ ਜਿਹੜੇ ਅਸਲੀ ਵਾਹਿਗੁਰੂ ਦੇ ਪੁੱਤਰ ਸੰਤ ਮਹਾਂਪੁਰਖ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ। ਹਰ ਸੰਘ ਰਾਤੇ ਉਹ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ, ਇਸੇ ਲਈ ਉਹਨਾਂ ਦੇ ਮਨ ਤੇ ਤਨ ਵੀ ਹਰੇ ਭਰੇ ਰਹਿੰਦੇ ਨੇ, ਖੁਸ਼ੀ ਵਿੱਚ ਖੇੜੇ ਰਹਿੰਦੇ ਨੇ। ਗੁਰ ਪੂਰੇ ਕੀ ਸਰਣੀ ਪਰੇ, ਉਹ ਪੂਰੇ ਗੁਰੂ ਦੀ ਸ਼ਰਨ ਵਿੱਚ ਪਏ ਨੇ ਇਸ ਲਈ ਉਹਨਾਂ ਨੂੰ ਇਹ ਨਾਮ ਦਾ ਰੰਗ ਚੜ ਗਿਆ ਹੈ। ਹੁਣ ਉਹ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਰੰਭ ਤੋਂ ਮਹਾਂਪੁਰਖਾਂ ਦੀ ਅਵਸਥਾ ਦੱਸਦੇ ਹਨ।
ਰਹਿਣ ਦਿਨਸ ਰਹਿ ਇੱਕ ਰੰਗਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਪੂਰਨ ਮਹਾਂਪੁਰਖ ਨੇ ਉਹ ਰਾਤ ਦਿਨ ਬਸ ਇੱਕੋ ਹੀ ਰੰਗ ਆਨੰਦ ਵਿੱਚ ਇੱਕ ਆਪਣੀ ਮੌਜ ਵਿੱਚ ਮਸ ਰਹਿੰਦੇ ਨੇ। ਇਹਦਾ ਮਤਲਬ ਇਹ ਹੈ ਇੱਕ ਨਾਮ ਦਾ ਰੰਗ ਉਹਨਾਂ ਨੂੰ ਐਸਾ ਚੜ੍ਹ ਜਾਂਦਾ ਹੈ ਉਹ ਕਦੇ ਵੀ ਉਤਰਦਾ ਨਹੀਂ ਹੈ। ਉਹ ਦਿਨ ਰਾਤ ਵਾਹਿਗੁਰੂ ਦੇ ਨਾਮ ਰੰਗ ਦੀ ਮਸਤੀ ਵਿੱਚ ਹੀ ਮਸਤ ਰਹਿੰਦੇ ਹਨ।
ਪ੍ਰਭ ਕੋ ਜਾਣੈ ਸਦ ਹੀ ਸੰਗਾ,
ਤੇ ਉਹ ਹਮੇਸ਼ਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਸਾਥੀ ਸਮਝਦੇ ਨੇ ਤੇ ਉਹਨੂੰ ਅੰਗ ਸੰਗ ਜਾਣਦੇ ਨੇ। ਇਹ ਮਹਾਂਪੁਰਖਾਂ ਦੀ ਦ੍ਰਿਸ਼ਟੀ ਹੁੰਦੀ ਹੈ ਅਥਵਾ ਇੱਕ ਬਚਨ ਦੇ ਵਿੱਚ ਵੀ ਇਹ ਅਰਥ ਕੀਤਾ ਹੈ ਰਹਿਣ ਦਿਨ ਸਰਹਿ ਇੱਕ ਰੰਗਾ। ਜਿਹੜਾ ਪੂਰਨ ਮਹਾਂਪੁਰਖ ਹੁੰਦਾ ਹੈ ਉਹ ਦਿਨ ਰਾਤ ਇੱਕ ਨਾਮ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਅਤੇ ਉਸ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਨੂੰ ਹਮੇਸ਼ਾ ਲਈ ਆਪਣੇ ਨੇੜੇ ਜਾਣਦਾ ਹੈ।
ਠਾਕੁਰ ਨਾਮ ਕੀ ਉਹ ਉਨ ਵਰਤਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸਨੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਵਰਤਨ ਦੇ ਵਾਸਤੇ ਇੱਕ ਧਨ ਅਤੇ ਜਾਂ ਪਦਾਰਥ ਬਣਾਇਆ ਹੋਇਆ ਹੈ। ਭਾਵ ਹਰ ਵੇਲੇ ਉਹ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਜੁੜੇ ਰਹਿੰਦੇ ਨੇ। ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ, ਇਉਂ ਉਸ ਮਹਾਂਪੁਰਖ ਨੇ ਅਕਾਲ ਪੁਰਖ ਦੇ ਨਾਮ ਨੂੰ ਹੀ ਆਪਣੇ ਵਰਤਣ ਵਾਸਤੇ ਹਰ ਉਸਨੇ ਵਸੀਲਾ ਬਣਾਇਆ ਹੋਇਆ ਹੈ।
ਤ੍ਰਿਪਤ ਅਗਾਵਨ ਹਰ ਕੈ ਦਰਸ਼ਨ,
ਤੇ ਫਿਰ ਵਾਹਿਗੁਰੂ ਦੇ ਦਰਸ਼ਨ ਕਰਕੇ ਉਹਦੀ ਆਤਮਾ ਵੀ ਤੇ ਉਹਦਾ ਮਨ ਵੀ ਪੂਰਨ ਤ੍ਰਿਪਤ ਹੋ ਜਾਂਦਾ ਹੈ। ਵਾਹਿਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਉਹਨਾਂ ਦੀ ਭੁੱਖ ਕਦੇ ਵੀ ਦੂਰ ਨਹੀਂ ਹੋ ਸਕਦੀ।
ਹਰ ਸੰਗ ਰਾਤੇ ਮਨ ਤਨ ਹਰੇ, ਗੁਰਪੂਰੇ ਕੀ ਸਰਨੀ ਪਰੇ ਰਹਾਉ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਸੰਗ ਰਾਤੇ ਵੀ ਵਾਹਿਗੁਰੂ ਦੇ ਨਾਲ ਭਾਵ ਉਸਦੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਤੇ ਉਹਨਾਂ ਦੇ ਮਨ ਤਨ ਹਰੇ ਪਰੇ ਹੋ ਜਾਂਦੇ ਨੇ। ਉਹ ਪੂਰੇ ਗੁਰੂ ਦੀ ਸ਼ਰਨ ਵਿੱਚ ਪਏ ਰਹਿੰਦੇ ਨੇ, ਇਸੇ ਲਈ ਉਹਨਾਂ ਨੂੰ ਨਾਮ ਦਾ ਰੰਗ ਚੜਿਆ ਰਹਿੰਦਾ ਹੈ ਤੇ ਹੋਰ ਚੜਦਾ ਰਹਿੰਦਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਚਰਨ ਕਮਲ ਆਤਮ ਆਧਾਰ,
ਹਜ਼ੂਰ ਫਰਮਾਉਂਦੇ ਨੇ ਭਾਈ ਵਾਹਿਗੁਰੂ ਦੇ ਨਾਮ ਰੂਪੀ ਚਰਨ ਕਮਲ ਅਥਵਾ ਇਹ ਸ਼ਬਦ ਰੂਪੀ ਚਰਨ ਕਮਲ ਉਹਨਾਂ ਦੀ ਆਤਮਾ ਦਾ ਆਧਾਰ ਆਸਰਾ ਬਣ ਗਏ ਹਨ।
ਏਕ ਨਿਹਾਰ ਹੈ ਆਗਿਆਕਾਰ,
ਉਹ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਸਾਰੇ ਪਾਸੇ ਵੇਖਦੇ ਨੇ ਤੇ ਆਗਿਆਕਾਰ ਉਹਦੇ ਹੀ ਆਗਿਆਕਾਰ ਹੁਕਮੀ ਬੰਦੇ ਹੋ ਕੇ ਉਹਦੀ ਕਾਰ ਕਰਦੇ ਨੇ, ਭਗਤੀ ਕਰਦੇ ਹਨ।
ਏਕੋ ਬਨਜ ਏਕੋ ਵਿਵਹਾਰੀ,
ਉਹ ਇੱਕੋ ਹੀ ਨਾਮ ਦਾ ਵਣਜ ਕਰਦੇ ਨੇ ਤੇ ਇੱਕ ਹੀ ਵਿਵਹਾਰੀ ਦਾ ਅਰਥ ਹੈ ਵਪਾਰ ਕਰਦੇ ਨੇ। ਪਾਓ ਨਾਮ ਦਾ ਵਣਜ ਪਹਿਲਾਂ ਆਪ ਕਰਦੇ ਨੇ ਤੇ ਫਿਰ ਆਪ ਨਾਮ ਜਪ ਕੇ ਫਿਰ ਅੱਗੇ ਦੂਸਰਿਆਂ ਨੂੰ ਜਪਾਉਣਾ ਇਹ ਵਿਹਾਰ ਵੀ ਕਰਦੇ ਹਨ।
ਅਵਰ ਨਾ ਜਾਣੈ ਬਿਨ ਨਿਰੰਕਾਰੇ,
ਉਸ ਨਿਰੰਕਾਰ ਤੋਂ ਬਿਨਾਂ ਹੋਰ ਕਿਸੇ ਨੂੰ ਕੁਝ ਵੀ ਨਹੀਂ ਜਾਣਦੇ। ਭਾਵ ਉਹ ਜਿੰਨੇ ਵੀ ਹੋਰ ਦੁਨੀਆਂ ਦੇ ਲੋਕ ਨੇ, ਬੜੇ ਬੜੇ ਸਿਆਸੀ ਵੀ ਤੇ ਹੋਰ ਵੀ ਜਿਹੜੇ ਮਾਇਆਧਾਰੀ ਨੇ, ਉਹ ਉਹਨਾਂ ਨੂੰ ਟਿਚ ਸਮਝਦੇ ਨੇ। ਅਕਾਲ ਪੁਰਖ ਤੋਂ ਬਿਨਾਂ ਉਹ ਹੋਰ ਕਿਸੇ ਨੂੰ ਕੁਝ ਵੀ ਨਹੀਂ ਜਾਣਦੇ।
ਹਰਖ ਸੋਗ ਦਹੂ ਤੇ ਮੁਕਤੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਖੁਸ਼ੀ ਤੇ ਗਮੀ, ਹਰਖ ਕਹਿੰਦੇ ਨੇ ਖੁਸ਼ੀ ਨੂੰ, ਸੋਗ ਕਹਿੰਦੇ ਨੇ ਗਮੀ ਨੂੰ, ਉਹ ਖੁਸ਼ੀ ਤੇ ਗਮੀ ਤੋਂ ਦੋਹਾਂ ਤੋਂ ਹਮੇਸ਼ਾ ਲਈ ਨਿਰਲੇਪ ਰਹਿੰਦੇ ਹਨ।
ਸਦਾ ਅਲਿਪਤ ਜੋਗ ਅਰ ਜੁਗਤੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਸਦਾ ਅਲਿਪਤ ਹਮੇਸ਼ਾ ਲਈ ਨਿਰਲੇਪ ਰਹਿੰਦੇ ਨੇ। ਜੋਗ ਅਰ ਜੁਗਤੇ ਤੇ ਨਾਲੇ ਤਾਂ ਉਹ ਜੋਗ ਦਾ ਅਰਥ ਹੈ ਜੋਗ ਵਾਹਿਗੁਰੂ ਦੇ ਨਾਲ ਜੁੜੇ ਰਹਿੰਦੇ ਨੇ ਤੇ ਨਾਲ ਹੀ ਉਹ ਸੰਸਾਰ ਦੇ ਨਾਲ ਉਹਨਾਂ ਦਾ ਸੰਬੰਧ ਜੁੜਿਆ ਹੁੰਦਾ ਤੇ ਭਾਵ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਤੇ ਵਾਹਿਗੁਰੂ ਦੇ ਨਾਲ ਉਹਨਾਂ ਦਾ ਮਨ ਜੁੜਿਆ ਰਹਿੰਦਾ। ਜਿਵੇਂ ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸਿੱਧਾਂ ਨੂੰ ਆਖਿਆ ਸੀ ਕਿ ਜੀਵਨ ਜਾਚ ਪਾਈ ਐਸੀ ਹੋਣੀ ਚਾਹੀਦੀ ਹੈ ਜੈਸੇ ਜਲ ਮੈਂ ਕਵਲ ਨਿਰਾਲੂ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਪਾਵ ਸਾਗਰ ਤਰੀਆ ਨਾਨਕ ਨਾਮ ਵਿਖਾਣੇ। ਉਹ ਮਹਾਂਪੁਰਖ ਇੱਕ ਪਾਸੇ ਜੁਗਤੇ ਸੰਸਾਰ ਨਾਲ ਜੁੜੇ ਹੋਏ ਪ੍ਰਤੀਤ ਹੁੰਦੇ ਨੇ ਤੇ ਦੂਸਰੇ ਪਾਸੇ ਜੋਗ ਉਸ ਵਾਹਿਗੁਰੂ ਨਾਲ ਅੰਦਰੋਂ ਜੁੜੇ ਰਹਿੰਦੇ ਨੇ। ਇਸੇ ਕਰਕੇ ਸਦਾ ਅਲਿਪਤ ਉਹ ਸਾਰਿਆਂ ਤੋਂ ਨਿਰਲੇਪ ਹੋ ਕੇ ਵਿਚਰਦੇ ਹਨ।
ਦਿਸ ਹੈ ਸਭ ਮਹ ਸਭ ਤੇ ਰਹਤੇ,
ਉਹਨਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ ਭਾਵੇਂ ਦਿਸਦੇ ਤਾਂ ਇਹ ਨੇ ਵੀ ਸਾਰਿਆਂ ਵਿੱਚ ਹੀ ਵਰਤ ਰਹੇ ਨੇ, ਸਾਰਿਆਂ ਵਿੱਚ ਵਿਚਰਦੇ ਨੇ, ਸਾਰਿਆਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੰਦੇ ਹਨ, ਸਭ ਤੇ ਰਹਤੇ, ਪਰ ਸਭ ਦੀ ਮੋਹ ਮਾਇਆ ਦੀ ਪਕੜ ਤੋਂ ਨਿਰਲੇਪ ਰਹਿੰਦੇ ਨੇ। ਵਿਚਰਦੇ ਸੰਸਾਰ ਵਿੱਚ ਹੀ ਨੇ, ਪਰ ਉਪਕਾਰ ਵੀ ਸੰਸਾਰ ਦੇ ਵਿੱਚ ਕਰਦੇ ਨੇ, ਲੋਕਾਂ ਦਾ ਭਲਾ ਵੀ ਸੰਸਾਰ ਵਿੱਚ ਕਰਦੇ ਨੇ, ਪਰ ਮੋਹ ਮਾਇਆ ਤੋਂ ਹਮੇਸ਼ਾ ਲਈ ਨਿਰਲੇਪ ਰਹਿੰਦੇ ਹਨ।
ਪਰ ਬ੍ਰਹਮ ਕਾ ਉਹ ਧਿਆਨ ਧਰਤੇ,
ਐਸੀ ਅਵਸਥਾ ਉਹਨਾਂ ਦੀ ਕਿਵੇਂ ਬਣੀ ਹੈ? ਹਜ਼ੂਰ ਕਹਿੰਦੇ ਉਹ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਰਦੇ ਹਨ, ਆਪਣੀ ਚਿੱਤ ਬਿਰਤੀ ਨੂੰ ਹਮੇਸ਼ਾ ਲਈ ਉਹਦੇ ਵੱਲ ਜੋੜੀ ਰੱਖਦੇ ਨੇ, ਇਸੇ ਲਈ ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
ਸੰਤਨ ਕੀ ਮਹਿਮਾ ਕਵਨ ਬਖਾਨੋ,
ਜਿਹੜੇ ਐਸੇ ਪੂਰਨ ਮਹਾਂਪੁਰਖ ਨੇ, ਨਾਲੇ ਪਰਿਵਾਰ ਵਿੱਚ ਰਹਿੰਦੇ ਨੇ ਤੇ ਨਾਲੇ ਸੰਸਾਰ ਵਿੱਚ ਵਿਚਰਦੇ ਨੇ, ਪਰ ਉਪਕਾਰ ਕਰਦੇ ਨੇ ਤੇ ਫਿਰ ਨਿਰਲੇਪ ਵੀ ਰਹਿੰਦੇ ਨੇ। ਇਹੋ ਜਿਹੇ ਮਹਾਂਪੁਰਖਾਂ ਦੀ ਮਹਿਮਾ ਅਸੀਂ ਕੀ ਵਰਣਨ ਕਰੀਏ।
ਅਗਾਧ ਬੋਧ ਕਿਛ ਮਿਤ ਨਹੀਂ ਜਾਣਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਮਹਾਂਪੁਰਖਾਂ ਦੀ ਅਵਸਥਾ ਅਗਾਧ ਬੋਧ, ਉਹਨਾਂ ਮਹਾਂਪੁਰਖਾਂ ਦੀ ਜਿਹੜੀ ਅਵਸਥਾ ਹੈ ਸਾਡੀ ਬੁੱਧੀ ਦੇ ਬੋਧ ਤੋਂ, ਸਾਡੀ ਬੁੱਧੀ ਦੀ ਗਿਆ ਤੋਂ ਬਹੁਤ ਡੂੰਘੀ ਹੈ, ਇਸੇ ਲਈ ਕਿਛ ਮਿਤ ਨਹੀਂ ਜਾਣੋ। ਅਸੀਂ ਉਹਨਾਂ ਦੀ ਮਿਤ ਮਰਿਆਦਾ ਨੂੰ ਜਾਣ ਹੀ ਨਹੀਂ ਸਕਦੇ। ਉਹਨਾਂ ਮਹਾਂਪੁਰਖਾਂ ਦੀ ਸੁਰਤ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਰਹਿੰਦੀ ਹੈ, ਇਸ ਲਈ ਉਹਨਾਂ ਬਾਰੇ ਕੁਛ ਵੀ ਕਹਿਣਾ ਬਹੁਤ ਔਖੀ ਗੱਲ ਹੈ। ਜਿਵੇਂ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਦ੍ਰਿਸ਼ਟਾਂਤ ਦਿੱਤਾ ਹੈ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਿਹੜੀ ਨਦੀ ਇੱਕ ਵਾਰੀ ਸਾਗਰ ਦੇ ਵਿੱਚ ਰਲ ਗਈ ਅਤੇ ਫਿਰ ਉਸ ਨਦੀ ਦੇ ਬਾਰੇ ਕੁਝ ਵੀ ਕਹਿਣਾ ਓਨਾ ਹੀ ਔਖਾ ਹੈ ਜਿੰਨਾ ਸਾਗਰ ਦੇ ਬਾਰੇ। ਇਸੇ ਤਰ੍ਹਾਂ ਉਹ ਮਹਾਂਪੁਰਖ ਜਿਹੜੇ ਵਾਹਿਗੁਰੂ ਵਿੱਚ ਲੀਨ ਹੋ ਗਏ ਨੇ, ਅਗਾਧ ਬੋਧ, ਉਹਨਾਂ ਦੀ ਮਹਿਮਾ ਵੀ ਅਗਾਧ ਬੋਧ ਹੈ, ਸਾਡੀ ਬੁੱਧੀ ਦੇ ਬੋਧ ਤੋਂ ਡੂੰਘੀ ਹੈ। ਕਿਛ ਮਿਤ ਨਹੀਂ ਜਾਣੋ, ਅਸੀਂ ਉਹਦੀ ਮਿਤ ਮਰਿਆਦਾ ਨੂੰ, ਉਹਦੀ ਸੀਮਾ ਨੂੰ ਜਾਣ ਹੀ ਨਹੀਂ ਸਕਦੇ।
ਪਰ ਬ੍ਰਹਮ ਮੋਹਿ ਕਿਰਪਾ ਕੀਜੈ,
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਸਾਡੇ ਤੇ ਇਹ ਕਿਰਪਾ ਕਰ ਦਿਓ।
ਤੂਰ ਸੰਤਨ ਕੀ ਨਾਨਕ ਦੀਜੈ,
ਜਿਹੜੇ ਐਸੇ ਮਹਾਂਪੁਰਖ ਨੇ ਜਿਹੜੇ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ, ਸੰਸਾਰ ਵਿੱਚ ਰਹਿੰਦਿਆਂ ਹੋਇਆਂ ਤੇ ਪਰਉਪਕਾਰ ਕਰਦਿਆਂ ਹੋਇਆਂ, ਮਾਇਆ ਨੂੰ ਸੇਵਾ ਲਈ ਵਰਤਦਿਆਂ ਹੋਇਆਂ, ਫਿਰ ਹਰ ਤਰ੍ਹਾਂ ਦੇ ਨਾਲ ਨਿਰਲੇਪ ਰਹਿੰਦੇ ਨੇ, ਐਸੇ ਮਹਾਂਪੁਰਖਾਂ ਦੀ ਚਰਨਾਂ ਦੀ ਧੂੜ ਸਾਨੂੰ ਬਖਸ਼ਿਸ਼ ਕਰ ਦਿਓ, ਬਸ ਉਹਦੇ ਨਾਲ ਹੀ ਸਾਡੇ ਪਾਪੀਆਂ ਦਾ ਉਧਾਰ ਹੋ ਸਕਦਾ ਹੈ।
ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ।
ਲਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਗਲੇ ਸ਼ਬਦ ਵਿੱਚ ਜੋ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ, ਉਹਨਾਂ ਦਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਕਿੰਨਾ ਪ੍ਰੇਮ ਹੁੰਦਾ ਹੈ, ਉਹ ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹੀ ਸਮਝਦੇ ਨੇ। ਤੂੰ ਮੇਰੇ ਲਾਲਨ, ਤੂੰ ਮੇਰੇ ਪ੍ਰਾਣ, ਤੂੰ ਮੇਰੇ ਸਾਹਿਬ, ਤੂੰ ਮੇਰੇ ਖਾਨ, ਰਹਾਓ, ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਸਤਿਗੁਰੂ ਕਹਿੰਦੇ ਨੇ। ਉਹ ਮਹਾਂਪੁਰਖਾਂ ਦੀ ਰਸਨਾ 'ਤੇ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੁੰਦਾ ਹੈ ਅਤੇ ਉਹ ਇਹੀ ਕਹਿੰਦੇ ਨੇ, ਤੂੰ ਮੇਰੇ ਲਾਲਣ, ਹੇ ਵਾਹਿਗੁਰੂ ਜੀ ਤੁਸੀਂ ਮੇਰੇ ਲਾਲਣ ਦਾ ਅਰਥ ਹੈ ਪਤੀ ਹੋ, ਤੂੰ ਮੇਰੇ ਪ੍ਰਾਣ ਅਤੇ ਤੁਸੀਂ ਮੇਰੇ ਪ੍ਰਾਣ ਹੋ, ਜਿੰਦ ਜਾਨ ਹੋ, ਤੂੰ ਮੇਰੇ ਸਾਹਿਬ, ਤੁਸੀਂ ਮੇਰੇ ਸਾਹਿਬ ਮਾਲਕ ਪਾਤਸ਼ਾਹ ਹੋ, ਤੂੰ ਮੇਰੇ ਖਾਨ, ਤੁਸੀਂ ਮੇਰੇ ਖਾਨ ਦਾ ਅਰਥ ਹੈ ਸਰਦਾਰ ਹੋ, ਭਾਵ ਤੁਸੀਂ ਹੀ ਮੇਰੇ ਦੀਵਾਨ ਹੋ। ਇਸ ਸਿਧਾਂਤ ਰੂਪ ਪੰਕਤੀਆਂ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਕੀਤੀ ਹੈ। ਹੁਣ ਆਰੰਭ ਤੋਂ ਹਜ਼ੂਰ ਫਰਮਾਉਂਦੇ ਹਨ,
ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ।
ਹੇ ਵਾਹਿਗੁਰੂ ਜੀ, ਤੂੰ ਹੀ ਮੇਰੇ ਮਨ ਦਾ ਸਖਾ ਪਿਆਰਾ ਹੈ ਅਤੇ ਤੂੰ ਹੀ ਮੇਰੇ ਤਨ ਦਾ ਮਿੱਤਰ ਹੈ, ਅਥਵਾ ਇਸ ਦੁਨੀਆਂ ਦਾ ਸਖਾ ਪਿਆਰਾ ਵੀ ਤੂੰ ਹੈ ਤੇ ਪ੍ਰਲੋਕ ਦਾ ਮਿੱਤਰ ਵੀ ਮੇਰਾ ਤੂੰ ਹੀ ਹੈ।
ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀਤ,
ਤੂੰ ਹੀ ਮੇਰੇ ਮਨ ਦਾ ਪਿਆਰਾ ਪ੍ਰੀਤਮ ਹੈ, ਤੁਮ ਸੰਗ ਹੀ, ਤੇਰੇ ਨਾਲ ਹੀ ਸਾਡਾ ਦਿਲੀ ਹੀਤ ਪ੍ਰੇਮ ਜੁੜਿਆ ਹੋਇਆ ਹੈ।
ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ।
ਹੇ ਵਾਹਿਗੁਰੂ ਜੀ, ਤੂੰ ਹੀ ਮੇਰੀ ਪਤ ਇੱਜ਼ਤ ਅਵਰੋਹ ਹੈ ਤੇ ਤੂੰ ਹੀ ਮੇਰਾ ਗਹਿਣਾ ਹੈ। ਗਹਿਣਾ ਸੁਹੱਪਣ ਦਾ ਪ੍ਰਤੀਕ ਹੁੰਦਾ ਹੈ, ਇਸ ਲਈ ਮੇਰੀ ਪਤ ਵੀ ਤੂੰ ਹੈ ਤੇ ਮੇਰਾ ਸੁਹੱਪਣ ਵੀ ਤੂੰ ਹੀ ਹੈ।
ਤੁਝ ਬਿਨ ਨਿਮਖ ਨਾ ਜਾਈ ਰਹਿਣਾ।
ਹੇ ਵਾਹਿਗੁਰੂ ਜੀ, ਤੇਰੇ ਬਿਨਾ ਤਾਂ ਇੱਕ ਨਿਮਖ ਭਰ ਵੀ, ਇੱਕ ਅੱਖ ਦੇ ਫੋਰੇ ਮਾਤਰ ਵੀ ਸਾਨੂੰ ਰਹਿਣਾ ਮੁਸ਼ਕਲ ਜਾਪਦਾ ਹੈ।
ਤੂੰ ਮੇਰੇ ਲਾਲਨ, ਤੂੰ ਮੇਰੇ ਪ੍ਰਾਨ, ਤੂੰ ਮੇਰੇ ਸਾਹਿਬ, ਤੂੰ ਮੇਰੇ ਖਾਨ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਹਾਓ ਦੀਆਂ ਪੰਕਤੀਆਂ ਵਿੱਚ ਪਿਆਰ ਦੇ ਵਿੱਚ ਬਚਨ ਉਚਾਰਨ ਕਰਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਮੇਰੇ ਲਾਲਨ ਪਿਆਰੇ ਹੋ, ਤੁਸੀਂ ਸਾਡੇ ਪ੍ਰਾਣ ਹੋ, ਤੁਸੀਂ ਸਾਡੇ ਸਾਹਿਬ ਹੋ, ਤੁਸੀਂ ਮੇਰੇ ਖਾਨ ਸਰਦਾਰ ਹੋ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਜਿਉ ਤੁਮ ਰਾਖੋ ਤਿਵ ਹੀ ਰਹਿਣਾ।
ਹੇ ਵਾਹਿਗੁਰੂ ਜੀ, ਜਿਵੇਂ ਵੀ ਤੁਸੀਂ ਸਾਨੂੰ ਰੱਖਣਾ ਚਾਹੁੰਦੇ ਹੋ, ਅਸੀਂ ਉਸੇ ਤਰ੍ਹਾਂ ਹੀ ਰਹਿਣਾ ਪਸੰਦ ਕਰਦੇ ਹਾਂ।
ਜੋ ਤੁਮ ਕਹੋ ਸੋਈ ਮੋਹ ਕਰਨਾ।
ਮਹਾਂਪੁਰਖਾਂ ਦੀ ਅਵਸਥਾ ਹੁੰਦੀ ਹੈ, ਜੋ ਤੁਸੀਂ ਸਾਨੂੰ ਹੁਕਮ ਕਰੋ ਸੋਈ ਮੋਹੇ ਕਰਨਾ, ਅਸੀਂ ਉਹੀ ਮਹਾਰਾਜ ਕੰਮ ਕਰਨਾ ਹੈ। ਅਸੀਂ ਤੁਹਾਡੀ ਆਗਿਆ ਤੋਂ ਬਿਨਾਂ, ਤੁਹਾਡੇ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ ਕਰ ਸਕਦੇ।
ਜਹ ਪੇਖੋ ਤਹਾ ਤੁਮ ਬਸਣਾ।
ਹੇ ਵਾਹਿਗੁਰੂ ਜੀ, ਅਸੀਂ ਤੇ ਜਿੱਥੇ ਵੀ ਵੇਖਦੇ ਹਾਂ ਉੱਥੇ ਤੁਸੀਂ ਵਸ ਰਹੇ ਹੋ, ਤੁਹਾਡੇ ਦਰਸ਼ਨ ਦੀਦਾਰੇ ਹੋ ਰਹੇ ਨੇ। ਸਰਬ ਜੋ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ। ਸਾਡੀ ਐਸੀ ਅਵਸਥਾ ਬਣ ਗਈ ਹੈ, ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਔਰ ਨਾ ਦੇਖਾ। ਜਿੱਥੇ ਵੀ ਵੇਖਦੇ ਆ ਉੱਥੇ ਤੁਸੀਂ ਵਸ ਰਹੇ ਹੋ।
ਨਿਰਭਉ ਨਾਮ ਜਪੋ ਤੇਰਾ ਰਸਨਾ।
ਹੇ ਅਕਾਲ ਪੁਰਖ ਜੀ, ਤੁਹਾਡਾ ਨਾਮ ਨਿਰਭਉ ਹੈ, ਭੈ ਤੋਂ ਮੁਕਤ ਕਰਨ ਵਾਲਾ ਹੈ। ਇਸੇ ਲਈ ਅਸੀਂ ਤੁਹਾਡੇ ਨਿਰਭਉ ਕਰਨ ਵਾਲੇ ਨਾਮ ਨੂੰ ਹੀ ਆਪਣੀ ਰਸਨਾ ਤੋਂ ਜਪਦੇ ਰਹਿੰਦੇ ਹਾਂ।
ਤੂੰ ਮੇਰੀ ਨਵ ਨਿਧ, ਤੂੰ ਭੰਡਾਰ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਹੀ ਮੇਰੀ ਨਵ ਨਿਧੀ ਹੋ, ਭਾਵ ਜਿਹੜੇ ਦੁਨੀਆਂ ਦੇ ਪਦਾਰਥ ਨੇ ਉਹ ਵੀ ਸਾਡੇ ਲਈ ਤੁਸੀਂ ਹੋ, ਤੇ ਤੁਸੀਂ ਸਾਡਾ ਭੰਡਾਰਾ ਹੋ। ਅਥਵਾ ਨਵ ਦਾ ਭਗਤੀ ਰੂਪੀ ਨਵ ਨਿਧੀ ਵੀ ਤੁਸੀਂ ਹੋ, ਤੇ ਤੁਸੀਂ ਮਹਾਰਾਜ ਮੇਰੇ ਲਈ ਨਾਮ ਦਾ ਭੰਡਾਰ ਹੋ।
ਰੰਗ ਰਸਾ ਤੂੰ ਮਨਹਿ ਆਧਾਰ।
ਸਾਡੇ ਲਈ ਸਾਰੇ ਰੰਗ ਵੀ ਤੇ ਸਾਰੇ ਰਸ ਵੀ ਤੁਸੀਂ ਹੋ, ਤੂੰ ਮਨ ਹੈ ਆਧਾਰ, ਤੁਸੀਂ ਹੀ ਸਾਡੇ ਮਨ ਦੇ ਆਧਾਰ ਆਸਰਾ ਹੋ।
ਤੂੰ ਮੇਰੀ ਸੋਭਾ ਤੁਮ ਸੰਗ ਰਚੀਆ।
ਇਹ ਵਾਹਿਗੁਰੂ ਜੀ, ਤੁਸੀਂ ਸਾਡੀ ਸੋਭਾ ਹੋ, ਸਾਡੀ ਸੋਭਾ ਅਤੇ ਸਾਡੀ ਵਡਿਆਈ ਵੀ ਤੁਸੀਂ ਆਪ ਹੀ ਹੋ। ਤੁਮ ਸੰਗ ਰਚੀਆ, ਤੇ ਤੁਹਾਡੇ ਨਾਲ ਹੀ ਸਾਡੀ ਜਿਹੜੀ ਸੁਰਤ ਹੈ ਹਮੇਸ਼ਾ ਲਈ ਤਦਾਕਾਰ ਹੋਈ ਰਹਿੰਦੀ ਹੈ।
ਤੂੰ ਮੇਰੀ ਓਟ, ਤੂੰ ਹੈ ਮੇਰਾ ਤਕੀਆ।
ਹੇ ਵਾਹਿਗੁਰੂ ਜੀ, ਤੁਸੀਂ ਹੀ ਮੇਰੀ ਓਟ ਹੋ, ਤੇ ਤੁਸੀਂ ਹੀ ਮੇਰਾ ਤਕੀਆ ਆਸਰਾ ਹੋ। ਮਨ ਦੀ ਓਟ ਵੀ ਤੁਸੀਂ ਹੋ, ਤੇ ਤਨ ਦਾ ਵੀ ਤਕੀਆ ਆਧਾਰ ਆਸਰਾ ਤੁਸੀਂ ਹੀ ਹੋ।
ਮਨ ਤਨ ਅੰਤਰ ਤੁਸੀਂ ਧਿਆਇਆ।
ਹੇ ਵਾਹਿਗੁਰੂ ਜੀ, ਅਸੀਂ ਆਪਣੇ ਮਨ ਅੰਦਰ ਵੀ ਤੇ ਤਨ ਅੰਦਰ ਵੀ ਤੁਹਾਨੂੰ ਧਿਆਇਆ, ਤੁਹਾਨੂੰ ਚੇਤੇ ਕੀਤਾ ਹੈ।
ਮਰਮ ਤੁਮਾਰਾ ਗੁਰ ਤੇ ਪਾਇਆ।
ਇਹ ਜਿਹੜਾ ਤੁਹਾਡਾ ਗੁੱਝਾ ਭੇਦ ਸੀ, ਸਾਨੂੰ ਗੁਰੂ ਤੋਂ ਪ੍ਰਾਪਤ ਹੋਇਆ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਸਤਿਗੁਰੂ ਹੀ ਸਾਨੂੰ ਦੱਸ ਸਕਦੇ ਨੇ। ਗੁਰੂ ਤੋਂ ਬਿਨਾਂ ਵਾਹਿਗੁਰੂ ਪਰਮੇਸ਼ਰ ਦਾ ਪਤਾ ਵੀ ਨਹੀਂ ਲੱਗ ਸਕਦਾ।
ਸਤਿਗੁਰ ਤੇ ਦ੍ਰਿੜਿਆ ਇੱਕ ਇੱਕ ਹੈ।
ਅਸੀਂ ਸਤਿਗੁਰੂ ਦੀ ਕਿਰਪਾ ਦੇ ਨਾਲ ਇੱਕੋ ਇੱਕ ਆਪ ਜੀ ਦੇ ਨਾਮ ਨੂੰ ਆਪਣੇ ਮਨ ਵਿੱਚ ਦ੍ਰਿੜ ਕੀਤਾ ਹੈ, ਭਾਵ ਨਾਮ ਨੂੰ ਆਪਣੇ ਮਨ ਵਿੱਚ ਵਸਾਇਆ ਹੈ।
ਨਾਨਕ ਦਾਸ ਹਰ 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 ਟੇਕੈ।
ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡੀ ਦਾਸ ਦੀ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਆਪ ਤੇ ਉਹਦਾ ਨਾਮ ਹੀ ਇੱਕ ਟੇਕ ਹੈ। ਅਸੀਂ ਨਾਮ ਤੇ ਉਸ ਨਾਮੀ ਤੋਂ ਬਿਨਾਂ ਕਿਸੇ ਤਰ੍ਹਾਂ ਵੀ ਬਚ ਨਹੀਂ ਸਕਦੇ। ਇੱਕ ਵਾਹਿਗੁਰੂ ਤੇ ਉਸਦੇ ਨਾਮ ਦੀ ਹੀ ਟੇਕ ਅਸਾਂ ਗ੍ਰਹਿਣ ਕੀਤੀ ਹੈ।
ਗੋੜੀ ਗੁਆਰੇਰੀ ਮਹੱਲਾ ਪੰਜਵਾਂ, ਵਿਆਪਤ ਹਰਖ ਸੋਗ ਵਿਸਥਾਰ।
ਲਓ ਹੁਣ ਅੱਗੇ ਫੇਰ ਗੋੜੀ ਰਾਗ ਦੀ ਗੁਆਰੇਰੀ ਜਾਤੀ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਾਇਆ ਦੀ ਵਿਆਪਕਤਾ ਦਰਸਾਉਣ ਲੱਗੇ ਨੇ। ਮਾਇਆ ਵਿਆਪਤ ਬਹੁ ਪ੍ਰਕਾਰੀ, ਸੰਤ ਜੀਵੈ ਪ੍ਰਭ ਓਟ ਤੁਮਾਰੀ। ਜਿਹੜੀ ਮਾਇਆ ਹੈ, ਪਰਮੇਸ਼ਰ ਦੀ ਸ਼ਕਤੀ ਹੈ, ਇਹ ਬਹੁਤ ਤਰ੍ਹਾਂ ਦੇ ਨਾਲ ਕਈ ਰੰਗ ਰੂਪ ਬਣਾ ਕੇ, ਕਈ ਆਪਣੀਆਂ ਸ਼ਕਲਾਂ ਬਣਾ ਕੇ ਸਾਡੇ ਉੱਤੇ ਪ੍ਰਭਾਵ ਪਾਉਂਦੀ ਹੈ। ਪਰ ਜਿਹੜੇ ਵਾਹਿਗੁਰੂ ਦੇ ਸੰਤ ਜਨ ਨੇ, ਭਗਤ ਕਬੀਰ ਜੀ ਵਰਗੇ, ਉਹ ਵਾਹਿਗੁਰੂ ਜੀ ਤੁਹਾਡੀ ਓਟ ਲੈ ਕੇ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦੇ ਹਨ। ਭਾਵ ਇਹ ਸ਼ਕਤੀ ਪਰਮੇਸ਼ਰ ਦੀ ਹੈ। ਜੇ ਤਾਂ ਕੋਈ ਵਾਹਿਗੁਰੂ ਦੀ ਓਟ ਲੈ ਲਵੇ ਉਹ ਇਸ ਦੇ ਪ੍ਰਭਾਵ ਤੋਂ ਬਚ ਸਕਦਾ ਹੈ, ਤੇ ਨਹੀਂ ਤੇ ਮਾਇਆ ਨੇ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲਿਆ ਹੋਇਆ ਹੈ। ਇਹ ਕਿਵੇਂ ਕਿਵੇਂ ਮਾਇਆ ਵਿਆਪਦੀ ਹੈ ਉਹਦੇ ਬਾਰੇ ਸਤਿਗੁਰੂ ਦੱਸਦੇ ਹਨ।
ਵਿਆਪਤ ਹਰਖ ਸੋਗ ਵਿਸਥਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜੀ ਮਾਇਆ ਹੈ, ਜਦੋਂ ਕੋਈ ਖੁਸ਼ੀ ਦਾ ਸਮਾਗਮ ਹੁੰਦਾ ਹੈ ਜਾਂ ਗਮੀ ਦਾ ਕੋਈ ਸਮਾਗਮ ਹੁੰਦਾ ਹੈ, ਉਸ ਵੇਲੇ ਖੁਸ਼ੀ ਅਤੇ ਗਮੀ ਦਾ ਵਿਸਥਾਰ ਹੋ ਕੇ ਇਹ ਮਾਇਆ ਸਾਨੂੰ ਚਿੰਬੜਦੀ ਹੈ, ਮਾਇਆ ਸਾਡੇ 'ਤੇ ਅਸਰ ਪਾਉਂਦੀ ਹੈ। ਕਿਉਂਕਿ ਜਦੋਂ ਤਾਂ ਕੋਈ ਖੁਸ਼ੀ ਦੀ ਗੱਲ ਹੁੰਦੀ ਹੈ ਉਸ ਵੇਲੇ ਵੀ ਆਦਮੀ ਫੁੱਲਿਆ ਨਹੀਂ ਸਮਾਉਂਦਾ, ਅਤੇ ਜਦੋਂ ਕੋਈ ਵਿਛੋੜਾ ਪੈ ਜਾਂਦਾ ਅਤੇ ਫਿਰ ਸੋਗ ਦੇ ਵਿੱਚ ਡੁੱਬ ਜਾਂਦਾ। ਇਹ ਦੋਵੇਂ ਕਿਸਮ ਦੇ ਮਾਇਆ ਦੇ ਪ੍ਰਭਾਵ ਨੇ, ਖੁਸ਼ੀ ਵੀ ਅਤੇ ਗਮੀ ਵੀ। ਇਉਂ ਇਹ ਜਿਹੜੀ ਮਾਇਆ ਹੈ ਕਦੇ ਖੁਸ਼ੀ ਦੇ ਰੂਪ ਦੇ ਵਿੱਚ ਅਤੇ ਕਦੇ ਸੋਗ ਦੇ ਰੂਪ ਦੇ ਵਿੱਚ ਇਹ ਮਾਇਆ ਸਾਡੇ 'ਤੇ ਆਪਣਾ ਅਸਰ ਪਾਉਂਦੀ ਹੈ।
ਵਿਆਪਤ ਸੁਰਗ ਨਰਕ ਅਵਤਾਰ,
ਜਿਹੜੇ ਪੁੰਨੀ ਪਾਪੀ ਲੋਕ ਨੇ ਉਹਨਾਂ ਦੇ ਉੱਤੇ ਮਾਇਆ ਕਿਵੇਂ ਅਸਰ ਪਾਉਂਦੀ ਹੈ। ਕਦੇ ਉਹ ਸੁਰਗ ਵਿੱਚ ਜਾ ਕੇ ਅਵਤਾਰ ਧਾਰਦੇ ਨੇ ਦੇਵਤੇ ਬਣ ਕੇ, ਕਦੇ ਨਰਕਾਂ ਵਿੱਚ ਜਾ ਕੇ ਦੁੱਖ ਭੋਗਦੇ ਨੇ। ਇਉਂ ਨਰਕ ਤੇ ਸੁਰਗ ਦਾ ਰੂਪ ਹੋ ਕੇ ਮਾਇਆ ਉਹਨਾਂ ਨੂੰ ਵਿਆਪਦੀ ਹੈ।
ਵਿਆਪਤ ਧਨ ਨਿਰਧਨ ਪੇਖ ਸੋਭਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਧਨੀ ਲੋਕ ਨੇ ਤੇ ਨਿਰਧਨ ਕੰਗਾਲ ਨੇ ਉਹਨਾਂ ਨੂੰ ਵੀ ਮਾਇਆ ਵਿਆਪਦੀ ਹੈ, ਤੇ ਜਿਹੜੇ ਧਨੀ ਨੇ ਉਹ ਮਾਇਆ ਦੀ ਸੋਭਾ ਨੂੰ ਵੇਖ ਵੇਖ ਕੇ ਬੜੇ ਖੁਸ਼ ਹੁੰਦੇ ਨੇ, ਤੇ ਜਿਹੜੇ ਨਿਰਧਨ ਗਰੀਬ ਲੋਕ ਨੇ ਉਹ ਉਹਨਾਂ ਨੂੰ ਵੇਖ ਵੇਖ ਕੇ ਸੜਦੇ ਰਹਿੰਦੇ ਨੇ। ਇਉਂ ਦੋਨੇ ਰੂਪਾਂ ਦੇ ਵਿੱਚ ਮਾਇਆ ਗਰੀਬਾਂ ਤੇ ਵੀ ਤੇ ਅਮੀਰਾਂ ਤੇ ਵੀ ਵਿਆਪ ਰਹੀ ਹੈ।
ਮੂਲ ਵਿਆਧੀ ਵਿਆਪਸ ਲੋਭਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੂਲ ਵਿਆਧੀ ਇਹ ਸਾਰੀਆਂ ਬਿਮਾਰੀਆਂ ਦੀ ਜੜ ਲੋਭ ਹੈ। ਲੋਭ ਰੂਪ ਹੋ ਕੇ ਮਾਇਆ ਵੀ ਸਾਰਿਆਂ ਨੂੰ ਵਿਆਪ ਰਹੀ ਹੈ। ਕੋਈ ਵੀ ਆਦਮੀ ਮਾਇਆ ਦੇ ਲੋਭ ਲਾਲਚ ਨੂੰ ਛੱਡ ਨਹੀਂ ਸਕਦਾ।
ਮਾਇਆ ਵਿਆਪਤ ਬਹੁ ਪ੍ਰਕਾਰੀ, ਸੰਤ ਜੀਵ ਹੈ ਪ੍ਰਭ ਓਟ ਤੁਮਾਰੀ ਰਹਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਮਾਇਆ ਬਹੁਤ ਪ੍ਰਕਾਰ ਬੜੇ ਆਪਣੇ ਚਰਿੱਤਰ ਕਰ ਕਰਕੇ ਬੜੀਆਂ ਸ਼ਕਲਾਂ ਬਣਾ ਬਣਾ ਕੇ ਆਪਣਾ ਅਸਰ ਪਾਉਂਦੀ ਹੈ, ਤੇ ਜਿਹੜੇ ਵਾਹਿਗੁਰੂ ਦੇ ਸੰਤ ਨੇ ਉਹ ਤੇਰੀ ਓਟ ਲੈ ਕੇ ਵਾਹਿਗੁਰੂ ਜੀ ਉਹ ਜਿਉਂਦੇ ਨੇ। ਇਸੇ ਲਈ ਮਾਇਆ ਦਾ ਅਸਰ ਉਹਨਾਂ ਤੇ ਕੋਈ ਵੀ ਨਹੀਂ ਪੈ ਸਕਦਾ।
ਵਿਆਪਤ ਅਹੰ ਬੁੱਧ ਕਾ ਮਾਤਾ,
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਵਿਆਪਤ ਅਹੰ ਬੁੱਧ ਕਾ ਮਾਤਾ, ਵੀ ਜਿਹੜਾ ਬਹੁਤਾ ਵਿਦਵਾਨ ਹੈ ਉਹਦੇ ਵਿੱਚ ਆਪਣੀ ਵਿਦਿਆ ਦਾ ਹੰਕਾਰ ਆ ਜਾਂਦਾ ਹੈ। ਉਹ ਅਹੰ ਬੁੱਧ ਕਾ ਮਾਤਾ, ਉਹ ਹੰਕਾਰ ਵਾਲੀ ਬੁੱਧੀ ਦਾ ਮਾਤਾ ਦਾ ਅਰਥ ਹੈ ਮਸਤ ਹੋ ਜਾਂਦਾ ਹੈ। ਜਿਹੜਾ ਪੜ੍ਹਿਆ ਲਿਖਿਆ ਮਨੁੱਖ ਹੈ ਤੇ ਉਹਨੂੰ ਇਹ ਜਿਹੜੀ ਮਾਇਆ ਹੈ ਹੰਕਾਰ ਰੂਪ ਹੋ ਕੇ ਚਿੰਬੜਦੀ ਹੈ, ਤੇ ਉਹ ਹੰਕਾਰ ਵਾਲੇ ਬੁੱਧੀ ਦੇ ਵਿੱਚ ਹਮੇਸ਼ਾ ਲਈ ਮਸਤ ਹੋ ਜਾਂਦਾ ਹੈ।
ਵਿਆਪਤ ਪੁੱਤਰ ਕਲੱਤਰ ਸੰਗ ਰਾਤਾ,
ਤੇ ਜਿਹੜਾ ਗ੍ਰਸਤੀ ਹੈ ਉਹਨੂੰ ਪੁੱਤਰ ਕਲੱਤਰ ਇਸਤਰੀ ਰੂਪ ਹੋ ਕੇ ਮਾਇਆ ਵਿਆਪਦੀ ਹੈ, ਕਿਉਂਕਿ ਗ੍ਰਸਤੀ ਆਦਮੀ ਪੁੱਤਰ ਇਸਤਰੀ ਦੇ ਮੋਹ ਦੇ ਵਿੱਚ ਹੀ ਰੰਗਿਆ ਰਹਿੰਦਾ ਹੈ।
ਵਿਆਪਤ ਹਸਤ ਘੋੜੇ ਅਰ ਬਸਤਾ,
ਤੇ ਜਿਹੜੇ ਵੱਡੇ ਵੱਡੇ ਰਾਜੇ ਮਹਾਰਾਜ ਨੇ ਉਹਨਾਂ ਨੂੰ ਹਾਥੀਆਂ ਤੇ ਘੋੜਿਆਂ ਦੇ ਰੂਪ ਦੇ ਵਿੱਚ ਆ ਕੇ ਮਾਇਆ ਵਿਆਪਦੀ, ਕਿਉਂਕਿ ਮਾਇਆ ਦੇ ਬਹੁਤ ਤਰੀਕੇ ਨੇ, ਬੜੇ ਰੰਗ ਰੂਪ ਨੇ, ਤੇ ਜਿਹੜੇ ਰਾਜੇ ਮਹਾਰਾਜੇ ਨੇ ਉਹਨਾਂ ਨੂੰ ਹਾਥੀ ਘੋੜਿਆਂ ਦੇ ਰੂਪ ਦੇ ਵਿੱਚ ਆ ਕੇ ਮਾਇਆ ਵਿਆਪਦੀ ਹੈ, ਤੇ ਅਰ ਵਸਤਾ ਹੋਰ ਅਨੇਕਾਂ ਵਸਤਾਂ ਪਦਾਰਥਾਂ ਦਾ ਰੂਪ ਹੋ ਕੇ ਵਿਆਪਦੀ ਹੈ।
ਵਿਆਪਤ ਰੂਪ ਜੋਬਨ ਮਦ ਮਸਤਾ,
ਤੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਸੁੰਦਰ ਰੂਪ ਤੇ ਜੋਬਨ ਜਵਾਨੀ ਤੇ ਮਦ ਦਾ ਅਰਥ ਹੈ ਸ਼ਰਾਬ ਦੀ ਖੁਮਾਰੀ ਹੋ ਕੇ, ਸ਼ਰਾਬ ਦੀ ਮਸਤੀ ਹੋ ਕੇ ਮਾਇਆ ਵਿਆਪਦੀ ਹੈ।
ਵਿਆਪਤ ਭੂਮ ਰੰਗ ਅਰ ਰੰਗਾ,
ਇਹ ਜਿਹੜੀ ਮਾਇਆ ਹੈ ਜਿਹੜੇ ਜ਼ਿਮੀਂਦਾਰ ਨੇ ਉਹਨਾਂ ਨੂੰ ਧਰਤੀ ਰੂਪ ਹੋ ਕੇ, ਰੰਗ ਜਿਹੜੇ ਕੰਗਾਲ ਨੇ ਉਹਨਾਂ ਨੂੰ ਗਰੀਬੀ ਰੂਪ ਹੋ ਕੇ, ਤੇ ਰੰਗਾ ਜਿਹੜੇ ਅਮੀਰ ਲੋਕ ਨੇ ਉਹਨਾਂ ਨੂੰ ਮਾਇਆ ਦੇ ਰੰਗ ਰੂਪ ਹੋ ਕੇ ਮਾਇਆ ਵਿਆਪਦੀ ਹੈ।
ਵਿਆਪਤ ਗੀਤ ਨਾਦ ਸੁਣ ਸੰਗਾ,
ਤੇ ਜਿਹੜੇ ਭਾਈ ਬੜੇ ਬੜੇ ਕੋਈ ਹੋਰ ਕੋਈ ਗੀਤ ਸੰਗੀਤ ਦੇ ਸ਼ੌਕੀਨ ਨੇ ਉਹਨਾਂ ਨੂੰ ਗੀਤ ਨਾਦ, ਵੀ ਗੀਤ ਤੇ ਨਾਦ ਜਿਹੜਾ ਸੰਗੀਤ ਹੈ, ਗੀਤ ਸੰਗੀਤ ਨੂੰ ਸੁਣ ਸੁਣ ਕੇ ਉਹ ਖੁਸ਼ ਹੁੰਦੇ ਨੇ, ਉਹਨਾਂ ਨੂੰ ਗੀਤ ਤੇ ਸੰਗੀਤ ਰੂਪ ਹੋ ਕੇ ਮਾਇਆ ਵਿਆਪਦੀ ਹੈ, ਕਿਉਂਕਿ ਇਹ ਵਿਆਪਤ ਗੀਤ ਨਾਦ ਸੁਣ ਸੰਗਾ, ਉਹ ਜਿਹੜੇ ਨਾਦ ਦੇ ਨਾਲ ਮਿਲੇ ਹੋਏ ਸੰਗੀਤ ਦੇ ਨਾਲ ਮਿਲੇ ਹੋਏ ਗੀਤਾਂ ਨੂੰ ਸੁਣ ਸੁਣ ਕੇ ਖੁਸ਼ ਹੁੰਦੇ ਹਨ।
ਵਿਆਪਤ ਸੇਜ ਮਹਿਲ ਸੀਗਾਰ,
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਾਇਆ ਦੇ ਬੜੇ ਰੂਪ ਨੇ, ਕਦੇ ਸੇਜਾ ਦਾ ਰੂਪ ਧਾਰਨ ਕਰਕੇ, ਕਦੇ ਮਹਿਲਾਂ ਦਾ ਮੰਦਰਾਂ ਦਾ ਰੂਪ ਧਾਰਨ ਕਰਕੇ, ਕਦੇ ਇਸਤਰੀ ਦਾ ਸ਼ਿੰਗਾਰ ਰੂਪ ਹੋ ਕੇ ਮਾਇਆ ਵਿਆਪਦੀ ਹੈ।
ਪੰਜ ਦੂਤ ਵਿਆਪਤ ਅੰਧਿਆਰ,
ਇਸ ਮਾਇਆ ਦੇ ਹਨੇਰੇ ਦੇ ਵਿੱਚ ਹੀ ਜਿਹੜੇ ਪੰਜ ਦੂਤ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹ ਵੀ ਸਾਨੂੰ ਚਿੰਬੜ ਜਾਂਦੇ ਹਨ।
ਵਿਆਪਤ ਕਰਮ ਕਰੈ ਹਉ ਫਾਸਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਮਨੁੱਖ ਕਰਮ ਕਰਦਾ ਹੈ ਤੇ ਉਹਨੂੰ ਇਹ ਜਿਹੜੀ ਮਾਇਆ ਹੈ ਇਹ ਹਉ ਰੂਪ ਹੋ ਕੇ, ਹਉ ਦੀ ਫਾਹੀ ਰੂਪ ਹੋ ਕੇ ਉਹਦੇ ਗਲ ਵਿੱਚ ਪੈ ਜਾਂਦੀ ਹੈ।
ਵਿਆਪਤ ਗ੍ਰਸਤ ਵਿਆਪਤ ਉਦਾਸਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗ੍ਰਸਤੀ ਨੇ ਉਹਨਾਂ ਨੂੰ ਗ੍ਰਸਤ ਰੂਪ ਹੋ ਕੇ, ਘਰ ਬਾਰ ਦਾ ਮੋਹ ਰੂਪ ਹੋ ਕੇ ਮਾਇਆ ਵਿਆਪਦੀ ਹੈ, ਤੇ ਵਿਆਪਤ ਉਦਾਸਾ, ਤੇ ਜਿਹੜੇ ਉਦਾਸੀ ਲੋਕ ਨੇ, ਤਿਆਗੀ ਲੋਕ ਨੇ, ਉਹਨਾਂ ਨੂੰ ਹੰਕਾਰ ਰੂਪ ਹੋ ਕੇ ਮਾਇਆ ਵਿਆਪਦੀ ਹੈ। ਕਿਉਂਕਿ ਗ੍ਰਸਤ ਮੈਂ ਚਿੰਤ ਉਦਾਸ ਹੰਕਾਰ, ਗ੍ਰਸਤੀਆਂ ਨੂੰ ਚਿੰਤਾ ਦੇ ਵਿੱਚ ਹਮੇਸ਼ਾ ਲਈ ਮਾਇਆ ਫਸਾਈ ਰੱਖਦੀ ਹੈ, ਤੇ ਜਿਹੜੇ ਸਾਧੂ ਸੰਤ ਨੇ ਉਹਨਾਂ ਨੂੰ ਹੰਕਾਰ ਆ ਕੇ ਘੇਰੀ ਰੱਖਦਾ ਹੈ।
ਆਚਾਰ ਵਿਵਹਾਰ ਵਿਆਪਤ ਇਹ ਜਾਤ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕੋਈ ਵੀ ਤੁਸੀਂ ਆਚਾਰ ਕਰਤਵ ਕਰ ਲਵੋ, ਕੋਈ ਵਿਵਹਾਰ ਬਿਜਨਸ ਕਰ ਲਵੋ, ਕਿਸੇ ਪਾਸੇ ਵੀ ਤੁਰੇ ਜਾਓ, ਵਿਆਪਤ ਇਹ ਜਾਤ, ਇਹ ਜਿਹੜੀ ਮਾਇਆ ਵਿਆਪਦੀ ਹੀ ਤੁਰੀ ਜਾਂਦੀ ਹੈ। ਜਿੰਨੇ ਵੀ ਅਸੀਂ ਦੁਨੀਆਂ ਦੇ ਕਾਰ ਵਿਹਾਰ ਕਰਦੇ ਹਾਂ ਸਾਰਿਆਂ ਦੇ ਵਿੱਚ ਹੀ ਮਾਇਆ ਦਾ ਲੋਹ ਪ੍ਰਧਾਨ ਹੁੰਦਾ ਹੈ।
ਸਭ ਕੁਛ ਵਿਆਪਤ ਬਿਨ ਹਰ ਰੰਗ ਰਾਤ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿੰਨਾ ਚਿਰ ਤੱਕ ਇਹ ਮਨੁੱਖ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਨਹੀਂ ਨਾ ਰੰਗਿਆ ਜਾਂਦਾ, ਸਭ ਕੁਛ ਵਿਆਪਤ, ਇਹ ਜਿਹੜੀ ਮਾਇਆ ਹੈ ਸਰਬ ਰੂਪ ਹੋ ਕੇ ਇਸ ਜੀਵ ਦੇ ਉੱਤੇ ਆਪਣਾ ਅਸਰ ਪਾਉਂਦੀ ਹੈ। ਕਦੇ ਕੋਈ ਰੂਪ ਧਾਰਨ ਕਰ ਲੈਂਦੀ ਹੈ, ਕਦੇ ਕੋਈ ਸ਼ਕਲ ਧਾਰਨ ਕਰ ਲੈਂਦੀ ਹੈ, ਅਨੇਕਾਂ ਪ੍ਰਕਾਰ ਦੇ ਨਾਲ ਮਾਇਆ ਜੀਵ ਦੇ ਉੱਤੇ ਅਸਰ ਪਾਉਂਦੀ ਹੈ।
ਸੰਤਨ ਕੇ ਬੰਧਨ ਕਾਟੇ ਹਰ ਰਾਏ,
ਲੋਹਣ ਸਾਹਿਬ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਕੋਈ ਇਸ ਮਾਇਆ ਦੇ ਪ੍ਰਭਾਵ ਤੋਂ ਬਚਿਆ ਵੀ ਹੈ? ਹਜ਼ੂਰ ਕਹਿੰਦੇ ਭਾਈ ਹਾਂ, ਸੰਤਨ ਕੇ ਬੰਧਨ ਕਾਟੇ ਹਰ ਰਾਏ, ਜਿਹੜੇ ਵਾਹਿਗੁਰੂ ਦੇ ਸੰਤ ਮਹਾਂਪੁਰਖ ਨੇ, ਅੱਠੇ ਪੈਰ ਸਿਮਰਨ ਦੇ ਵਿੱਚ ਲੱਗੇ ਰਹਿੰਦੇ ਨੇ, ਭਗਤ ਕਬੀਰ ਜੀ ਵਰਗੇ, ਭਗਤ ਨਾਮਦੇਵ ਜੀ ਵਰਗੇ ਮਹਾਂਪੁਰਖ, ਉਹਨਾਂ ਦੇ ਪਾਤਸ਼ਾਹ ਅਕਾਲ ਪੁਰਖ ਨੇ ਮੂੰਹ ਮਾਇਆ ਦੇ ਬੰਧਨ ਕੱਟ ਦਿੱਤੇ ਹਨ।
ਤਾਕਉ ਕਹਾ ਵਿਆਪੈ ਮਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਨੂੰ ਮਾਇਆ ਕਿਵੇਂ ਵਿਆਪ ਸਕਦੀ ਹੈ? ਭਾਵ ਉਹਨਾਂ ਨੂੰ ਮਾਇਆ ਨਹੀਂ ਵਿਆਪ ਸਕਦੀ, ਕਿਉਂਕਿ ਮਾਇਆ ਦੇ ਮੋਹ ਦੇ ਬੰਧਨ ਹੀ ਜਦੋਂ ਵਾਹਿਗੁਰੂ ਨੇ ਕੱਟ ਦਿੱਤੇ ਫਿਰ ਉਹਨਾਂ ਨੂੰ ਮਾਇਆ ਕਿਵੇਂ ਵਿਆਪ ਸਕਦੀ? ਮਾਇਆ ਉਹਨਾਂ ਤੇ ਕੋਈ ਅਸਰ ਨਹੀਂ ਪਾ ਸਕਦੀ।
ਕਹੋ ਨਾਨਕ ਜਿਨ ਧੂਰ ਸੰਤ ਪਾਈ,
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਮਹਾਂਪੁਰਖਾਂ ਦੀ ਗੱਲ ਤਾਂ ਕੀ ਕਰੀਏ, ਵੀ ਜਿਨ੍ਹਾਂ ਨੇ ਐਸੇ ਪੂਰਨ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਵੀ ਪ੍ਰਾਪਤ ਕਰ ਲਈ।
ਤਾਕੈ ਨਿਕਟ ਨਾ ਆਵੈ ਮਾਈ,
ਇਹ ਜਿਹੜੀ ਮਾਇਆ ਰੂਪ ਸ਼ਕਤੀ ਹੈ ਨਾ, ਇਹ ਉਹਨਾਂ ਦੇ ਨੇੜੇ ਵੀ ਨਹੀਂ ਆ ਸਕਦੀ। ਭਾਵ ਸੰਤਾਂ ਦੇ ਨੇੜੇ ਤਾਂ ਮਾਇਆ ਆ ਹੀ ਨਹੀਂ ਸਕਦੀ, ਤੇ ਜਿਹੜਾ ਪੂਰਨ ਮਹਾਂਪੁਰਖਾਂ ਦੀ ਸੰਗਤ ਕਰੇ ਉਹਦੇ ਨੇੜੇ ਵੀ ਮਾਇਆ ਨਹੀਂ ਟੁੱਕ ਸਕਦੀ। ਐਸੀ ਮਹਾਂਪੁਰਖਾਂ ਦੀ ਮਹਿਮਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਲਿਖੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਜੋ ਆਪਾਂ ਗੁਰਬਾਣੀ ਦੀ ਵਿਚਾਰ ਨੂੰ ਸੁਣਿਆ, ਇਹਨੂੰ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਹੋ ਨਾਨਕ ਜਿਨ ਧੂਰ ਸੰਤ ਪਾਈ, ਤਾਕੈ ਨਿਕਟ ਨਾ ਆਵੈ ਮਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।